SBS Radio.
7 billion stories and counting.
SBS Radio.
ਹਾਜ਼ਰੀਨ, ਅੱਜ ਅਸੀਂ ਤੁਹਾਡੀ ਇੱਕ ਬੜੀ ਦਿਲਚਸਪ ਸ਼ਖਸੀਅਤ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ। ਆਮ ਤੌਰ 'ਤੇ ਜਦੋਂ ਸਾਡੀ ਕੋਈ ਚੀਜ਼ ਗੁਆਚਦੀ ਹੈ ਤਾਂ ਸਾਡਾ ਧਿਆਨ ਉਸ ਵਿੱਚ ਹਮੇਸ਼ਾ ਲੱਗਿਆ ਰਹਿੰਦਾ ਹੈ ਕਿ ਜਦ ਤੱਕ ਉਹ ਚੀਜ਼ ਸਾਨੂੰ ਮਿਲ ਨਾ ਜਾਵੇ ਤਦ ਤੱਕ ਸਾਡੇ ਦਿਲ ਨੂੰ ਸਕੂਨ ਨਹੀਂ ਮਿਲਦਾ। ਅਤੇ ਇਸੇ ਤਾਂਘ ਅਤੇ ਇਸੇ ਤਲਬ ਨੂੰ ਜੇ ਕੋਈ ਸ਼ਖਸ ਪੂਰਾ ਕਰਕੇ ਉਹ ਸ਼ੈ ਜਿਹੜੀ ਗੁਆਚੀ ਹੈ ਸਾਡੇ ਸਾਹਮਣੇ ਲਿਆ ਕੇ ਰੱਖ ਦੇਵੇ ਅਤੇ ਉਸਦਾ ਸ਼ੁਕਰਾਨਾ ਕਰਦੇ ਕਰਦੇ ਅਸੀਂ ਥੱਕਦੇ ਨਹੀਂ, ਅਜਿਹੇ ਹੀ ਇੱਕ ਸ਼ਖਸ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਦੋਸਤੋ। ਔਰ ਕਿਤੇ ਨਾ ਕਿਤੇ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਤੁਹਾਡੇ ਕੋਈ ਨਾ ਕੋਈ ਨਿੱਜੀ ਤਜੁਰਬੇ ਜਿਹੜੇ ਨੇ ਉਹ ਜ਼ਰੂਰ ਉਜਾਗਰ ਹੋਣਗੇ, ਕਿਉਂਕਿ ਭਾਰਤ ਤੋਂ ਇੱਥੇ ਆਸਟ੍ਰੇਲੀਆ ਤੱਕ ਅਸੀਂ ਜਿਹੜੇ ਲੋਕ ਪਹੁੰਚੇ ਹੁੰਦੇ ਹਾਂ, ਅਸੀਂ ਸਫਰੀ ਲੋਕ ਹੁੰਦੇ ਹਾਂ, ਮੁਸਾਫਿਰ ਲੋਕ ਹੁੰਦੇ ਹਾਂ, ਅਤੇ ਪਰਦੇਸਾਂ ਤੱਕ ਪਹੁੰਚਣ ਵਾਸਤੇ ਵੀ ਅਸੀਂ ਆਪਣੇ ਮੁਲਕ ਵਿੱਚ ਵੀ ਬੜੇ ਬੜੇ ਸਫ਼ਰ ਕੀਤੇ ਹੁੰਦੇ ਨੇ, ਔਰ ਰੇਲ ਦਾ ਸਫ਼ਰ ਤਾਂ ਅਸੀਂ ਸਾਰਿਆਂ ਨੇ ਕਾਫੀ ਕੀਤਾ ਹੁੰਦਾ। ਸੋ ਦੋਸਤੋ, ਭਾਰਤੀ ਰੇਲ ਦੇ ਇੱਕ ਵੱਡੇ ਅਫਸਰ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ ਜੀ, ਜੋ ਕਿ ਇਸ ਵੇਲੇ ਸਾਡੇ ਨਾਲ ਨਵੀਂ ਦਿੱਲੀ ਤੋਂ ਟੈਲੀਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ। ਇਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਇਹਨਾਂ ਨਾਲ ਮੁਲਾਕਾਤ ਕਿਉਂ ਕਰਵਾ ਰਹੇ ਹਾਂ ਤੁਹਾਡੀ। ਦੋਸਤੋ, ਰੇਲ ਦੇ ਵਿੱਚ ਜਦ ਅਸੀਂ ਸਫ਼ਰ ਕਰਦੇ ਹਾਂ, ਅਕਸਰ ਸਾਡਾ ਜਾਂ ਕਿਸੇ ਜਾਣਨ ਵਾਲੇ ਦਾ ਸਮਾਨ ਅਸੀਂ ਸੁਣਦੇ ਹਾਂ ਕਿ ਅਸੀਂ ਉੱਥੇ ਭੁੱਲ ਗਏ, ਸਮਾਨ ਛੁੱਟ ਗਿਆ। ਉਸ ਸਮਾਨ ਦਾ ਕੀ ਹੁੰਦਾ? ਕੀ ਅਸੀਂ ਕਦੀ ਉਸ ਸਮਾਨ ਨੂੰ ਵਾਪਸ ਹਾਸਲ ਕਰਨ ਦੀ ਉਮੀਦ ਰੱਖ ਵੀ ਸਕਦੇ ਹਾਂ? ਰਾਕੇਸ਼ ਸ਼ਰਮਾ ਜੀ ਨੇ ਇੱਕ ਨਵੀਂ ਰਵਾਇਤ ਕਹਿ ਸਕਦੇ ਹਾਂ ਕਿ ਖੜੀ ਕੀਤੀ ਹੈ। ਇਹ ਜ਼ਾਤੀ ਤੌਰ 'ਤੇ ਉਹਨਾਂ ਲੋਕਾਂ ਨੂੰ ਲੱਭਦੇ ਨੇ, ਔਰ ਕਿਸ ਤਰੀਕੇ ਲੱਭਦੇ ਨੇ? ਸੋਸ਼ਲ ਮੀਡੀਆ ਦੇ ਜ਼ਰੀਏ। ਸੋ ਆਓ ਇਹਨਾਂ ਦਾ ਸਵਾਗਤ ਕਰੀਏ ਅਤੇ ਇਹਨਾਂ ਕੋਲੋਂ ਜਾਣੀਏ ਕਿ ਇਹ ਰੇਲ ਦੇ ਵਿੱਚ ਜਿਹੜੇ ਮੁਸਾਫਰ ਆਪਣਾ ਸਮਾਨ ਭੁੱਲ ਜਾਂਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਕਿਵੇਂ ਲੱਭਦੇ ਨੇ? ਰਾਕੇਸ਼ ਜੀ, ਬਹੁਤ ਬਹੁਤ ਸਵਾਗਤ ਤੁਹਾਡਾ SBS ਪੰਜਾਬੀ ਰੇਡੀਓ ਵਿੱਚ, ਅਤੇ ਬਹੁਤ ਧੰਨਵਾਦ ਜੀ।
ਧੰਨਵਾਦ ਜੀ।
ਰਾਕੇਸ਼ ਜੀ, ਹਾਲ ਹੀ ਵਿੱਚ ਭਾਰਤ ਦੇ ਕਈ ਅਖਬਾਰਾਂ ਦੇ ਵਿੱਚ ਮੈਂ ਤੁਹਾਡੇ ਬਾਰੇ ਖਬਰ ਪੜ੍ਹੀ ਸੀ ਕਿ ਤੁਸੀਂ ਲੋਕਾਂ ਦਾ ਜਿਹੜਾ ਗੁਆਚਾ ਸਮਾਨ ਹੈ ਉਹਨਾਂ ਤੱਕ ਪਹੁੰਚਾਉਂਦੇ ਹੋ ਔਰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋ। ਤੁਹਾਨੂੰ ਬੜੀ ਮੁਬਾਰਕਬਾਦ ਕਿ ਤੁਸੀਂ ਇੱਕ ਅਜਿਹੀ ਚੀਜ਼ ਨੂੰ ਇਸਤੇਮਾਲ ਕੀਤਾ ਜਨ ਸੇਵਾ ਵਾਸਤੇ, ਲੋਕਾਂ ਦੇ ਫਾਇਦੇ ਵਾਸਤੇ, ਜਿਸ ਨੂੰ ਆਮ ਤੌਰ 'ਤੇ ਅਸੀਂ ਜਾਂ ਤਾਂ ਅੱਜ ਦੇ ਜ਼ਮਾਨੇ ਵਿੱਚ ਦੂਰ ਦਰਾਜ਼ ਆਪਣੇ ਰਿਸ਼ਤੇਦਾਰਾਂ, ਭੈਣਾਂ ਭਰਾਵਾਂ, ਦੋਸਤਾਂ ਨਾਲ ਰਾਬਤਾ ਕਰਨ ਲਈ ਇਸਤੇਮਾਲ ਕਰਦੇ ਹਾਂ ਜਾਂ ਆਪਣੇ ਮਨੋਰੰਜਨ ਵਾਸਤੇ, ਲੇਕਿਨ ਤੁਸੀਂ ਉਸੇ ਸੋਸ਼ਲ ਮੀਡੀਆ ਨੂੰ ਜਨ ਸੇਵਾ ਵਾਸਤੇ ਵਰਤ ਰਹੇ ਹੋ। ਸੋ ਇਸ ਦੇ ਬਾਰੇ ਸਾਨੂੰ ਦੱਸੋ, ਇਹ ਖਿਆਲ ਕਿੱਥੋਂ ਆਇਆ? ਸਭ ਤੋਂ ਪਹਿਲਾ ਵਾਕਿਆ ਜੇ ਤੁਹਾਨੂੰ ਯਾਦ ਹੋਵੇ।
ਸਾਡਾ ਰੇਲਵੇ 'ਚ ਨਾ ਪ੍ਰੋਸੈਸ ਹੈਗਾ
ਜੀ,
ਸਾਨੂੰ ਕੋਈ ਵੀ ਸਮਾਨ, ਲਵਾਇਕ ਸਮਾਨ ਤੁਹਾਨੂੰ ਮਿਲਦਾ, ਅਸੀਂ ਉਹਨੂੰ ਲੋਸ ਪ੍ਰੋਪਰਟੀ ਆਫਿਸ ਹੈ, ਅਸੀਂ ਆਰਟੀਸਟ ਨਾਲ ਮਿਲ ਕੇ ਇਨਵੈਂਟਰੀ ਬਣਾ ਕੇ ਅਸੀਂ ਉਹਨੂੰ ਜਮ੍ਹਾਂ ਕਰ ਦਿੰਦੇ ਹਾਂ। ਪੈਸੰਜਰ ਜਦੋਂ ਆਉਂਦਾ ਹੈ ਆਪਣਾ ਆਈਡੈਂਟੀਫਾਈ ਕਰਦਾ ਸਮਾਨ ਨੂੰ, ਫਿਰ ਅਸੀਂ ਨੋਮੀਨਲ ਚਾਰਜ ਲੈ ਕੇ ਉਹਨੂੰ ਵਾਪਸ ਕਰ ਦਿੰਦੇ ਹਾਂ। ਮੈਂ ਕਿਹਾ ਵੀ ਇਹ ਸਮਾਨ ਜਮ੍ਹਾਂ ਕਰਨ ਤੋਂ ਪਹਿਲੇ ਕਿਉਂ ਨਾ ਅਸੀਂ ਪੈਸੰਜਰ ਨੂੰ ਲੱਭੀਏ। ਮੈਂ ਇੱਕ ਨਵਾਂ ਨਿੱਜੀ ਤੌਰ 'ਤੇ ਨਵਾਂ ਕੰਮ ਸ਼ੁਰੂ ਕੀਤਾ, ਜਦੋਂ ਵੀ ਕੋਈ ਸਮਾਨ ਮੇਰੇ ਕੋਲ ਆਉਂਦਾ
ਜੀ
ਤਾਂ ਮੈਂ ਉਸ ਪੈਸੰਜਰ ਨੂੰ ਲੱਭਣਾ ਸ਼ੁਰੂ ਕਰ ਦਿੰਦਾ।
ਅਤੇ ਇਹ ਜਿਹੜਾ ਤੁਸੀਂ ਸਮਾਨ ਆਮ ਤੌਰ 'ਤੇ ਰੱਖਦੇ ਹੋ, ਲੋਕ ਤੁਹਾਨੂੰ ਆਪ ਪਹਿਲੇ ਜਿਹੜਾ ਤੁਹਾਡਾ ਲੋਸਟ ਐਂਡ ਫਾਊਂਡ ਆਫਿਸ ਹੈਗਾ ਉਸ ਦੇ ਵਿੱਚੋਂ ਸਮਾਨ ਲੈਣ ਵਾਸਤੇ ਉਹ ਮੁਸਾਫਰ ਜਿਹੜਾ ਉਹ ਤੁਹਾਨੂੰ ਆਪ ਸੰਪਰਕ ਕਰਦਾ ਹੈ ਨਾ?
ਮੁਸਾਫਰ ਆਪ ਹੀ ਸੰਪਰਕ ਕਰਦਾ, ਸਾਡੇ ਕੋਲ ਆਉਂਦਾ, ਅਸੀਂ ਉਹਨੂੰ ਲੋਸਟ ਪ੍ਰੋਪਰ ਆਫਿਸ ਭੇਜ ਦਿੰਦੇ ਹਾਂ
ਜੀ,
ਉੱਥੇ ਜਾ ਕੇ ਆਪਣਾ ਆਈਡੈਂਟੀਫਾਈ ਕਰਦਾ, ਫਿਰ ਨੋਮੀਨਲ ਚਾਰਜ ਲੈ ਕੇ ਉਹਨੂੰ ਸਮਾਨ ਦੇ ਦਿੱਤਾ ਜਾਂਦਾ।
ਤੇ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸ ਤਰ੍ਹਾਂ ਫਿਰ ਲੋਕਾਂ ਨੂੰ ਲੱਭਿਆ ਸਮਾਨ ਉਹਨਾਂ ਦਾ ਮੋੜਨ ਵਾਸਤੇ?
ਮੈਂ ਜਿੱਦਾਂ ਕੋਈ ਸਮਾਨ ਮੇਰੇ ਕੋਲ ਆਉਂਦਾ, ਜੋ ਵੀ ਪੈਸੰਜਰ ਲੈ ਕੇ ਆਉਂਦਾ ਜਾਂ ਰੇਲ ਯਾਤਰੀ ਲੈ ਕੇ ਆਉਂਦਾ, ਮੈਂ ਉਸ ਬੰਦੇ ਨੂੰ ਪੁੱਛਦਾ ਵੀ ਤੁਸੀਂ ਤੁਹਾਨੂੰ ਸਮਾਨ ਕਿੱਥੋਂ ਮਿਲਿਆ, ਕਿਹੜੀ ਗੱਡੀ 'ਚੋਂ ਮਿਲਿਆ, ਕਿਹੜੇ ਕੋਚ 'ਚੋਂ ਮਿਲਿਆ, ਉਸ ਆਧਾਰ 'ਤੇ ਮੈਂ ਉਸ ਪੈਸੰਜਰ ਦੀ ਹਿਸਟਰੀ ਨਿਕਾਲ ਲੈਂਦਾ ਕੰਪਿਊਟਰ ਦੇ ਜ਼ਰੀਏ। ਫਿਰ ਮੈਂ ਉਸ ਪੈਸੰਜਰ ਦਾ ਮੋਬਾਈਲ ਨੰਬਰ ਇਹੀ ਕਰ ਲੈਂਦਾ, ਉਸ ਮੋਬਾਈਲ ਨੰਬਰ ਦੇ ਨਾਲ ਉਹਦੇ ਨਾਲ ਕੰਟੈਕਟ ਕਰਦਾ, ਅਗਰ ਕੰਟੈਕਟ ਹੋ ਜਾਂਦਾ ਤਾਂ ਠੀਕ ਹੈ, ਨਹੀਂ ਹੁੰਦਾ ਤਾਂ ਉਹਦਾ ਐਡਰੈਸ ਅਰੇਂਜ ਕਰਨਾ, ਅਗਰ ਐਡਰੈਸ ਨਾਲ ਵੀ ਗੱਲ ਨਹੀਂ ਬਣਦੀ ਤਾਂ ਫਿਰ ਮੈਂ ਫੇਸਬੁੱਕ 'ਤੇ ਜਾ ਕੇ ਉਹ ਸਰਚ ਕਰਦਾ।
ਕਿਆ ਬਾਤ ਹੈ ਜੀ।
ਫਿਰ ਮੈਂ ਦੇਖਦਾ ਕਿਹੜਾ ਬੰਦਾ ਹੈ, ਉਹ ਇੰਡੀਆ 'ਚ ਕਦੋਂ ਆਇਆ ਜਾਂ ਉਹ ਦਿੱਲੀ 'ਚ ਕਦੋਂ ਆਇਆ, ਉਹ ਸਰਚ ਕਰਕੇ ਫਿਰ ਮੈਂ ਉਹਨੂੰ ਕੰਟੈਕਟ ਕਰਦਾ ਉਹਨਾਂ ਨੂੰ।
ਠੀਕ ਹੈ। ਅਤੇ ਇਸ ਜਾਣਕਾਰੀ ਤੱਕ ਪਹੁੰਚਣ ਵਾਸਤੇ ਕੀ ਕਰਦੇ ਹੋ? ਕਿਉਂਕਿ ਸਮਾਨ ਤਾਂ ਕਿਸੇ ਵੀ ਪੈਸੰਜਰ ਦਾ ਹੋ ਸਕਦਾ ਔਰ ਇੱਕ ਡੱਬੇ ਦੇ ਵਿੱਚ 40-50-60-70 ਪੈਸੰਜਰ ਹੁੰਦੇ ਹੀ ਨੇ, ਅਤੇ ਤੁਸੀਂ ਇੱਕ ਬੰਦੇ ਤੱਕ ਕਿਵੇਂ ਪਹੁੰਚਣਾ ਹੈ, ਇਹ ਤੁਸੀਂ ਕਿੱਦਾਂ ਕਰਦੇ ਹੋ?
ਵੀ ਜਿਹੜਾ ਸਾਡੇ ਕੋਲ ਯਾਤਰੀ ਸਾਡੇ ਕੋਲ ਲੈ ਕੇ ਆਉਂਦਾ ਜਾਂ ਕੋਈ ਕੈਟਰਿੰਗ ਸਟਾਫ ਸਾਡੇ ਕੋਲ ਲੈ ਕੇ ਆਉਂਦਾ ਜਾਂ ਖੁੱਲੀ ਲੈ ਕੇ ਆਉਂਦਾ, ਅਸੀਂ ਉਹਨੂੰ ਪਹਿਲਾਂ ਕੁਐਸਚਨ ਇਹ ਕਰਦੇ ਹਾਂ ਤੁਹਾਨੂੰ ਸਮਾਨ ਕਿੱਥੋਂ ਮਿਲਿਆ, ਵੀ ਆਹ ਇਦਾਂ ਦਾ ਪੈਸੰਜਰ ਸੀਗਾ, ਦੋ ਸਵਾਰੀਆਂ ਸੀ, ਤਿੰਨ ਸਵਾਰੀਆਂ ਸੀਗੀਆਂ, ਚਾਰ ਸਵਾਰੀਆਂ ਸੀ, ਅਸੀਂ ਉਹਦੇ ਹਿਸਾਬ ਨਾਲ ਸਰਚ ਕਰਦੇ ਹਾਂ ਜਿਹੜੇ ਕੋਚ ਸੀਗਾ ਕਿੱਥੋਂ ਬੈਠੇ ਸੀ, ਉਹ ਸਰਚ ਕਰਕੇ ਤੇ ਅਸੀਂ ਪੈਸੰਜਰ ਤੱਕ ਪਹੁੰਚਦੇ ਹਾਂ।
ਤੇ ਕੋਈ ਤੁਹਾਨੂੰ ਯਾਦ ਹੋਵੇਗਾ ਕੋਈ ਦਿਲਚਸਪ ਵਾਕਿਆ, ਕੋਈ ਵਿਦੇਸ਼ੀ ਹੋਵੇ ਜਾਂ ਕੋਈ ਵੀ ਕਿਸ ਤਰੀਕੇ ਸਮਾਨ ਮੋੜਿਆ ਜਾਂ ਕਿਸੇ ਨੇ ਤੁਹਾਨੂੰ ਆਪਣਾ ਕੀ ਸ਼ੁਕਰੀਆ ਅਦਾ ਕਰਨ ਵਾਸਤੇ ਕਿਹਾ?
ਮੇਰੇ ਕੋਲ ਆਸਟ੍ਰੇਲੀਆ ਦੇ ਨਾਗਰਿਕ ਸੀਗੇ।
ਕਿਆ ਬਾਤ ਹੈ ਜੀ, ਸਿੱਧੇ ਤੁਸੀਂ ਤਾਂ ਸਾਡੇ ਘਰ ਪਹੁੰਚ ਗਏ ਜੀ।
ਉਹਦਾ ਨਾਮ ਤਾਂ ਪੌਲ ਮੱਲਮ, ਉਹਨਾਂ ਨੇ ਟਰੈਵਲ ਕੀਤਾ ਸੀ ਮਾਰਚ ਦੇ ਵਿੱਚ, ਉਹ ਆ ਰਹੇ ਸੀ ਚੰਡੀਗੜ੍ਹ ਸਟਾਫ ਵਿੱਚ ਆ ਰਹੇ ਸੀ, ਉਹਨਾਂ ਦਾ ਲੈਪਟੋਪ ਛੁੱਟ ਗਿਆ ਉੱਥੇ ਟ੍ਰੇਨ ਚ, ਜਿਹੜਾ ਮੈਨੂੰ ਵੇਟਰ ਦੇਣ ਆਇਆ ਸਕੈਟਿੰਗ ਸਟਾਫ ਦਾ ਵੇਟਰ ਦੇਣ ਆਇਆ ਮੈਨੂੰ, ਉਹਨੂੰ ਦੱਸਿਆ ਵੀ ਦੋ ਵਿਦੇਸ਼ੀ ਨਾਗਰਿਕ ਸੀਗੇ ਉਹ ਚੰਡੀਗੜ੍ਹ ਦਾ ਬੈਠੇ ਸੀ, ਤੇ ਮੈਂ ਸਰਚ ਕੀਤਾ ਵਿਦੇਸ਼ੀ ਨਾਗਰਿਕ ਦੋ ਮੈਨੂੰ ਮਿਲੇ, ਉਹਨਾਂ ਦਾ ਫੋਨ ਨੰਬਰ ਅਰੇਂਜ ਕੀਤਾ, ਉਹਨਾਂ ਨਾਲ ਕੰਟੈਕਟ ਕੀਤਾ, ਕੰਟੈਕਟ ਨਹੀਂ ਹੋ ਪਾਇਆ। ਫਿਰ ਮੈਂ ਉਹਨਾਂ ਦਾ ਫੇਸਬੁੱਕ ਤੇ ਮੈਂ ਦੇਖਿਆ ਜਾ ਕੇ ਕਿ ਇਸ ਨਾਮ ਦੇ ਜਿਹੜੇ ਪੈਸੰਜਰ ਨੇ ਜਿਹੜੇ ਇੰਡੀਆ ਚ ਆਏ ਨੇ ਉਹ ਮੈਨੂੰ ਜਿਹੜੇ ਮਿਲੇ ਉਹਨਾਂ ਨੂੰ ਮੈਸੇਜ ਕੀਤਾ, ਮੈਂ ਉਹਦੇ ਰਿਪਲਾਈ ਆਇਆ, ਫਿਰ ਉਹਨਾਂ ਨਾਲ ਫੋਨ ਤੇ ਗੱਲ ਹੋਈ ਤੇ ਉਹਨਾਂ ਨੇ ਕਿਸੇ ਨੂੰ ਭੇਜਿਆ ਮੇਰੇ ਕੋਲ, ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਕਰਤਾ ਮੈਂ।
ਅੱਛਾ ਜੀ, ਤੇ ਫਿਰ ਲੋਕ ਤੁਹਾਨੂੰ ਆਪ ਵੀ ਕੋਈ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਨੇ ਆਪਣੇ ਆਪ ਆਣ ਕੇ ਤੁਹਾਨੂੰ ਜ਼ਾਤੀ ਤੌਰ ਤੇ ਬੜਾ ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਅਦਾ ਕੀਤਾ ਹੋਵੇ, ਕਿਸੇ ਦੀ ਬੜੀ ਕੀਮਤੀ ਚੀਜ਼ ਵੀ ਹੋ ਸਕਦੀ ਹੈ।
ਆਉਂਦੇ ਨੇ ਬਹੁਤ ਲੋਕ ਖੁਸ਼ ਹੁੰਦੇ ਨੇ।
ਤੇ ਸਭ ਤੋਂ ਕੀਮਤੀ ਚੀਜ਼ ਕਿਹੜੀ ਜਿਹੜੀ ਤੁਹਾਨੂੰ ਉੱਥੇ ਮਿਲੀ ਔਰ ਜਿਹੜੀ ਤੁਸੀਂ ਮੋੜੀ ਹੈ?
ਸਾਨੂੰ ਵੀਜ਼ਾ ਵਗੈਰਾ ਵੀ ਮਿਲਦਾ, ਜਵੈਲਰੀ ਵੀ ਹੁੰਦੀ ਹੈ ਸਮਾਨ ਚ, ਇੱਕ ਰੁਪਏ ਦੀ ਉਨੀ ਕੀਮਤ ਹੈ, ਕਰੋੜ ਦੀ ਉਨੀ ਕੀਮਤ ਹੈ।
ਠੀਕ ਗੱਲ ਹੈ ਜੀ। ਤੇ ਕਿਸ ਤਰ੍ਹਾਂ ਤੁਸੀਂ ਆਪਣੇ ਵੱਲੋਂ ਪੱਕਾ ਕਰਦੇ ਹੋ ਕਿ ਜਿਹੜਾ ਬੰਦਾ ਸਮਾਨ ਲੈਣ ਆਇਆ ਉਹ ਉਸਦਾ ਸਹੀ ਮਾਲਕ ਹੈ?
ਅਸੀਂ ਪਹਿਲੇ ਉਹਦਾ ਪੀਐਨਆਰ ਨੰਬਰ ਦੇਖਦੇ ਹਾਂ, ਉਹਦਾ ਨਾਮ ਦੇਖਦੇ ਹਾਂ, ਨਾਮ ਆਇਡੈਂਟੀਫਾਈ ਕਰਦੇ ਹਾਂ, ਤੁਹਾਨੂੰ ਪੁੱਛਦੇ ਹਾਂ ਤੁਹਾਡੇ ਸਮਾਨ ਚ ਕੀ ਹੈਗਾ, ਉਹ ਵੈਰੀਫਾਈ ਕਰਨ ਤੋਂ ਬਾਅਦ ਇਹਨੂੰ ਹੈਂਡਓਵਰ ਕਰਦੇ ਹਾਂ, ਜੇ ਤਸੱਲੀ ਹੋ ਜਾਂਦੀ ਸਾਨੂੰ ਵੀ ਸਮਾਨ ਇੱਥੇ ਬੰਦੇ ਦਾ ਹੀ ਹੈ।
ਠੀਕ ਹੈ ਜੀ। ਤੇ ਰਾਕੇਸ਼ ਜੀ, ਇਹ ਵੀ ਦੱਸੋ ਕਿ ਤੁਹਾਨੂੰ ਇਸ ਵਾਸਤੇ ਆਪਣੇ ਡਿਪਾਰਟਮੈਂਟ ਵੱਲੋਂ ਕੋਈ ਖਾਸ ਤਾਰੀਫ ਮਿਲੀ, ਕਿਸੇ ਨੇ ਤੁਹਾਡੀ ਪਿੱਠ ਠੋਕੀ, ਕਿਉਂਕਿ ਹੁਣ ਤੇ ਅਖਬਾਰਾਂ ਵਿੱਚ ਵੀ ਤੁਹਾਡੇ ਆਰਟੀਕਲ ਆ ਗਏ ਨੇ?
ਪੂਰਾ ਡਿਪਾਰਟਮੈਂਟ, ਪੂਰੇ ਆਫਿਸ ਸਾਨੂੰ ਸਪੋਰਟ ਕਰਦੇ ਨੇ, ਕਿਉਂਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ। ਤੁਹਾਨੂੰ ਨੰਬਰ ਅਰੇਂਜ ਕਰਨਾ, ਟੈਲੀਫੋਨ ਨੰਬਰ ਅਰੇਂਜ ਕਰਨਾ, ਐਡਰੈਸ ਅਰੇਂਜ ਕਰਨਾ, ਪੂਰੇ ਸਟਾਫ ਦੀ ਕੋਆਰਡੀਨੇਸ਼ਨ ਚਾਹੀਦੀ ਹੁੰਦੀ ਹੈ, ਪੂਰਾ ਸਟਾਫ ਸਾਨੂੰ ਕੋਆਪਰੇਟ ਕਰਦਾ, ਤਾਂ ਹੀ ਅਸੀਂ ਇਸ ਵਿੱਚ ਕਾਮਯਾਬ ਹੋ ਪਾਉਂਦੇ ਹਾਂ।
ਲੇਕਿਨ ਰਾਕੇਸ਼ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ, ਤੁਹਾਡਾ ਜਿਹੜਾ ਸਿਸਟਮ ਦੇ ਵਿੱਚ ਇਹ ਸ਼ਾਮਿਲ ਨਹੀਂ ਹੈ, ਤੁਸੀਂ ਆਪਣੇ ਜ਼ਾਤੀ ਤੌਰ ਤੇ ਇੱਕ ਤਰੀਕਾ ਇਜਾਦ ਕੀਤਾ ਹੈ। ਰਾਕੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਆਪਣਾ ਵਕਤ ਦਿੱਤਾ, ਤੇ ਤੁਹਾਨੂੰ ਆਪਣੀ ਇਸ ਜਨ ਸੇਵਾ ਦੇ ਉਪਰਾਲੇ ਵਾਸਤੇ ਵੀ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ।
ਧੰਨਵਾਦ ਜੀ।
ਸੋ ਹਾਜ਼ਰੀ ਨੇ ਸਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ। ਭਾਰਤ ਦੀਆਂ ਕਈ ਅਖਬਾਰਾਂ ਦੇ ਵਿੱਚ ਇਹਨਾਂ ਦੇ ਇੰਟਰਵਿਊ ਛਪੇ ਨੇ ਕਿ ਇਹਨਾਂ ਨੇ ਲੋਕਾਂ ਦਾ ਗੁਆਚਾ ਸਮਾਨ ਜਿਹੜਾ ਹੈ ਉਹ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਲੱਭ ਕੇ ਆਪਣੇ ਆਪ ਬੁਲਾ ਕੇ ਵਾਪਸ ਕੀਤਾ ਹੈ। ਦੋਸਤੋ, ਰਾਕੇਸ਼ ਸ਼ਰਮਾ ਜੀ ਦੀ ਇਹ ਗੱਲਬਾਤ ਸੁਣ ਕੇ ਅਸੀਂ ਸੋਚਿਆ ਕਿ ਕਿਉਂ ਨਾ ਕੋਸ਼ਿਸ਼ ਕਰਕੇ ਆਸਟ੍ਰੇਲੀਆ ਦੇ ਪੌਲ ਮੈਲਮ ਨੂੰ ਲੱਭਿਆ ਜਾਵੇ। ਦੋਸਤੋ, ਅਸੀਂ ਕੋਸ਼ਿਸ਼ ਕੀਤੀ ਅਤੇ ਸਾਨੂੰ ਕਾਮਯਾਬੀ ਵੀ ਮਿਲੀ। ਪੌਲ ਮੈਲਮ ਸਿਡਨੀ ਦੇ ਇੱਕ ਕਲਾਕਾਰ ਨੇ, ਅਸੀਂ ਉਹਨਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਦਾ ਤਜੁਰਬਾ ਭਾਰਤੀ ਰੇਲ ਬਾਰੇ ਅਤੇ ਖਾਸ ਤੌਰ 'ਤੇ ਰਾਕੇਸ਼ ਸ਼ਰਮਾ ਜੀ ਦੇ ਇਸ ਮਦਦਗਾਰ ਰਵੱਈਏ ਬਾਰੇ ਕਿਹੋ ਜਿਹਾ ਰਿਹਾ, ਤੇ ਆਓ ਤੁਹਾਨੂੰ ਸੁਣਾਈਏ ਉਹਨਾਂ ਨੇ ਇਸ ਬਾਰੇ ਕੀ ਆਖਿਆ। ਹਾਜ਼ਰੀਨ, ਸਾਡੇ ਨਾਲ ਇਸ ਵਕਤ ਟੈਲੀਫੋਨ ਲਾਈਨ ਦੇ ਉਸ ਪਾਰ ਸਿਡਨੀ ਦੇ ਇੱਕ ਕਲਾਕਾਰ ਮੌਜੂਦ ਨੇ, ਪੌਲ ਮੈਲਮ। ਇਹਨਾਂ ਨੇ ਹਾਲ ਹੀ ਵਿੱਚ ਆਪਣੀ ਭਾਰਤ ਯਾਤਰਾ ਦੇ ਦੌਰਾਨ ਆਪਣਾ ਇੱਕ ਬੜਾ ਕੀਮਤੀ ਲੈਪਟੋਪ, ਜੋ ਕਿ ਇੱਕ ਐਪਲ ਦਾ ਮੈਕਬੁੱਕ ਸੀਗਾ, ਉਸਨੂੰ ਰੇਲ ਦੇ ਸਫ਼ਰ ਵਿੱਚ ਗਵਾ ਦਿੱਤਾ। ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ ਨੇ ਇਹਨਾਂ ਦੀ ਇਸ ਤਲਾਸ਼ ਫਿਕਰ ਨੂੰ ਕਿਵੇਂ ਖਤਮ ਕੀਤਾ, ਆਓ ਪੌਲ ਮੈਲਮ ਤੋਂ ਜਾਣਦੇ ਹਾਂ। ਪੌਲ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਐਂਡ ਵੈਲਕਮ ਟੂ SBS ਪੰਜਾਬੀ।
ਥੈਂਕ ਯੂ, ਇਟਸ ਅ ਪਲੇਜ਼ਰ।
Paul, it's very interesting to know that someone who went to another country for a holiday or for work comes back with a very, very heartwarming memory.
That's true. I'd have to say that everyone I met in India, I found was very hospitable, very courteous, and I have nothing but love for the country. But I was particularly impressed by Rakesh, the station superintendent, and his caring and very attentive nature.
That's excellent to hear from someone who is considered to be a foreigner or a visitor in another country, Paul. Thank you very much for your kind words for India. Would you mind walking us through the experience? What happened? Where you boarded the train from? Where were you headed? How did you forget your laptop and how you retrieved it?
Yes, certainly. My wife and I were traveling around India. We had been to Chandigarh, which of course has some very famous architecture, and we were very interested in seeing the Le Corbusier designed buildings. We then caught a train from Chandigarh to Delhi, and it was purely by chance that I was sitting next to a Canadian man who'd been living in India for the past 27 years. Mm-hmm. We became very engaged in conversation. Mm-hmm. About India. I should say that my very first university degree was in Indian history, so I've always had a great interest in India. And we were so engaged in conversation that when I got off the train, of course, carrying heavy bags, a laptop that I had got out to do some work on, to do some professional work, I had accidentally left on the seat. And I was halfway to our hotel in Delhi when I realised what had happened. The people in the hotel and several people I met along the way had told me that it would be impossible to retrieve the laptop because Delhi is such a large train station. There are so many people, there are so many trains. It would be impossible. So I went back to Delhi, New Delhi Railway Police with some forlorn hope and reported the laptop as missing. And 2 days later, I was astonished to receive a laptop, a Facebook post from Rakesh telling me who he was and that he had recovered the laptop. And of course, I corresponded with him and I'm very grateful to him. I think he's a wonderful man.
That's very, very good to know. And as I said earlier, it's very heartwarming. And I'm sure everybody who's listening to you right now would definitely give a thought, or rather a second thought, to any opinion that they might have of India or any other place that they might have heard of from other people as well.
Rishika, I would like to think that in any railway station or railway system, people would show kindness. And I must say I've travelled to many countries around the world and I've always found a lot of kindness. But I would also say that from what I now know of Rakesh is a very special person. He's very attentive to his duty. He's very conscious of other people, and the way that he follows people up through Facebook connects with them and in a very diligent way returns property to them is really very admirable. He contacted me over the weekend and we corresponded, and by Monday morning he returned the laptop to the hotel that I'd been staying at. So I would say that given the scale of responsibilities that Rakesh has, I can only imagine what they are with the number of people and trains passing through Delhi Railway Station every day, but he really is a special person. The fact that he gives so much individual attention to people who have a need. In my case, it was for the return of my laptop, but as I discovered from other people, he's done this on many occasions, and it seems to be a special hallmark of Rakesh that he's very concerned to look after people in need who pass through the station. So I have nothing but words of praise for him, and I'm very grateful to him.
Thank you very much for your time, Paul, and your kind words for India and her people.
Thank you, Rishika. I would just say in finality that I had a wonderful time in India. India is a country full of special people, and I would encourage everyone to go there.
Paul, thank you very much for your time.
Thank you.
सो दोस्तो इह सन सिडनी दे कलाकार पॉल मैलम जो कि अपनी मार्च दे विच कीती गई भारत यात्रा बारे सानू दस रहे सन ते खास तौर ते इन्हां ने दस्या कि ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ, ਜਿਨ੍ਹਾਂ ਦੀ ਗੱਲਬਾਤ ਅਸੀਂ ਤੁਹਾਨੂੰ ਇਸ ਤੋਂ ਪਹਿਲਾਂ ਹੁਣੇ ਸੁਣਾਈ ਸੀ, ਉਹਨਾਂ ਨੇ ਕਿਸ ਤਰੀਕੇ ਇਹਨਾਂ ਦਾ ਲੈਪਟੋਪ ਲੱਭ ਕੇ ਇਹਨਾਂ ਦੇ ਹਵਾਲੇ ਕੀਤਾ। ਦੋਸਤੋ, ਤੁਹਾਨੂੰ ਯਾਦ ਕਰਾ ਦਈਏ ਕਿ ਰਾਕੇਸ਼ ਸ਼ਰਮਾ ਨੇ ਬਹੁਤ ਸਾਰੇ ਐਸੇ ਮੁਸਾਫਿਰ ਨੇ ਜਿਨ੍ਹਾਂ ਦਾ ਕੀਮਤੀ ਸਮਾਨ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਆਪਣੇ ਆਪ ਲੱਭ ਕੇ ਰਾਬਤਾ ਕਰਕੇ ਵਾਪਸ ਮੋੜਿਆ ਹੈ। ਸੋ ਦੋਸਤੋ, ਕੁੱਲ ਮਿਲਾ ਕੇ ਰਾਕੇਸ਼ ਸ਼ਰਮਾ ਅਤੇ ਪੌਲ ਮੈਲਮ ਦੇ ਤਜਰਬਿਆਂ ਦੇ ਰਾਹੀਂ ਅਸੀਂ ਇੱਕ ਸਫ਼ਰਨਾਮਾ ਤੁਹਾਡੇ ਤੱਕ ਲੈ ਕੇ ਆਏ ਹਾਂ ਕਿ ਕਿਸ ਤਰੀਕੇ ਇੱਕ ਸਰਕਾਰੀ ਅਫਸਰ ਜੋ ਕਿ ਆਪਣਾ ਕੰਮ ਕਰ ਰਿਹਾ ਹੈ, ਉਸਨੇ ਇੱਕ ਵਿਦੇਸ਼ੀ ਮੁਸਾਫਿਰ ਦੇ ਸਫ਼ਰ ਨੂੰ ਕਿਸ ਤਰ੍ਹਾਂ ਯਾਦਗਾਰ ਬਣਾ ਦਿੱਤਾ। ਇਸ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0429962863 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Hear more stories in your language by visiting sbs.com.au.